ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਦ ਮਾਹਿ ਨਿਵਾਸਾ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਦ ਮਾਹਿ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਿਖ ਲਾਵੋ ਹਰ ਅਨੇਕ ਬਿੰਜਨ ਤੁਝ ਭੋਗ ਪੁੰਚਾਵੋ ਰਹਾਓ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਜ ਸਾਧ ਤਾਂ ਕੇ ਬਰਨੇ ਨਾ ਜਾਹੀ ਲੋਭ ਮੂਆ ਤ੍ਰਿਸ਼ਨਾ ਬੁਝ ਥਾਕੀ ਪਾਰ ਬ੍ਰਹਮ ਕੀ ਸਾਰਣ ਜਨ ਤਾਕੀ ਜਨਮ ਜਨਮ ਕੇ ਟੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਜਨਮ ਜਨਮ ਕੇ ਟੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਵਣ ਜੋਗ ਕਵਣ ਜੋਗ ਕੌਣ ਗਿਆਨ ਧਿਆਨ ਕਵਨ ਵਿਧੀ ਉਸਤਤਿ ਕਰੀਐ ਸਿੱਧ ਸਾਧਿਕ ਤੇਤੀਸ ਕੋਰ ਤਿਰ ਕੀਮ ਨਾ ਪਰੀਐ ਬ੍ਰਹਮਾਦਿਕ ਸੰਕਾਦ ਸੇਖ ਗੁਣ ਅੰਤ ਨਾ ਪਾਏ ਅਗਹ ਗਹਿਓ ਨਹੀਂ ਜਾਏ ਪੂਰ ਸਰਬ ਰਹਿਓ ਸਮਾਏ ਜੇ ਕਾਟੀ ਸਿਲਕ ਦਇਆਲ ਪ੍ਰਭੋ ਸੇ ਜਨ ਲੱਗੇ ਭਗਤੇ ਹਰਿ ਗੁਰ ਨਾਨਕ ਜਿਨ ਪਰਸੇਓ ਤੇ ਇਤ ਉਤ ਸਦਾ ਮੁਕਤੇ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸਰਨਾ ਮਿਲੈ ਦਾਨ ਸੰਤੁਰੇਨ ਜੇ ਲਗ ਭਵਜਲ ਤਰਨਾ ਬਿੰਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦਿਓ ਦਰਸ ਮਨ ਚਾਓ ਭਗਤੀ ਇਹ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਧਾਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰਿ ਭਵਨ ਮੈਂ ਜਨ ਨਾਨਕ घोर पार ब्रह्म बले हो चराग अंध्यार में सब काली उदरी एक नाम धर्म प्रगट सकल हरि पहन में जन नानक घोर पार ब्रह्म। वाहेगुरु जी का खालसा वाहेगुरु जी की फतेह। संगत जीओ, गुरु पातशाह जी की अपार बख्शिश महाराज जी साढ़े सबना के उपर जिहड़ा उन्होंने सानू शरीरक बल बख्शे, सानू साधन बख्शे, सानू समा बख्शिया। शरीरक बल दे के, साधन दे के, समा दे के फिर सानू सतसंग बख्शिया। इन्हां चौहां दे विचों एक भी गल ना होवे, शरीर तंदुरुस्त ना होवे, समा किसे कोल ना होवे, साधन किसे कोल ना हो, शरीर समा ते साधन हो जाण सारियां कोल, लेकिन जे किसे दे ऐसे थां ते रहिंदा सत्संग नहीं हो रहा। भावें पंजाब वासियां नूं भी इस गल दा बहुता तजर्बा हैगा है। साडे पिंडां थावां दे विच किन्ने कु सत्संग हुंदे पए ने असीं जाणदे ही हां, जिस करके साडे जीवन च थिड़कण आई होई है। विदेशों में वसदे हुए बहुते सिख जिहड़े गुरद्वारियां तो दूर दूर अड्डे ने, सत्संग तो दूर दूर अड्डे ने, इत्थों तक कि पंजाह पंजाह सौ सौ मील का सफर करके उन्होंने गुरद्वारियां विच आना पैंदा है। असीं अंदाजा कर सकते हैं कि सत्संग की प्राप्ति हो जाने किड्डे वड्डे भागां वाली बात है, महसूस कर सकते हैं। फिर ये किड्डी वड्डी गल है कि भलके महाराज जगत गुरु पातशाह धन गुरु नानक साहब जी का पावन प्रकाश पुरब है, 546 और उस दिनों के इन्हों दिनों के आप सारे दूर दुराडे देशों के विदेशों विचों चल के इत्थे आ के उस पवित्र स्थान से जुड़े हो, जिस स्थान के बाबत ना असी सब थावां ते विचरदे होए कह लैंदे आ डिठे सभे थाम। हाँ जी, डिठे सभे थाम नहीं तुद गया। ऐसे स्थान ते अमृत वेले बैठ के जुड़ के तुसां ने शब्द कीर्तन सरवण कीता ते धन गुरु रामदास पातशाह जी दे इस पावन स्थान ते महाराज श्री गुरु ग्रंथ साहिब जी दा पवित्र बचन सरवण कीता। असी अदब दे नाल पावन श्री मुखवाक आख्या करते हैं, पवित्र हुक्म आख्या करते हैं, हुक्मनामा आख्या करते हैं, सरवण कीता। समय नाल आपां इस सारे जिहड़े बैठे इस इतिहासक स्थान ते गुरद्वारा मंजी साहब ए कोल ही स्थान है, तुसीं उठो ते जरूर दर्शन करियो, जो निशानी है इतिहासक, जिस स्थान ते कभी पंजवें पातशाह महाराज हजूर बैठ के संगतां दे नाल विचार सांझे करिया करते सन, बचन करिया करते सन। महापुरशां ने, कार सेवा वालिया ने उद्दम करके भी संगत बहुत आउंदी है, तां श्रोमणी गुरद्वारा प्रबंधक कमेटी दे प्यार दे नाल अगवाई दे विच उन्हां ने एडा वड्डा हाल बना दिता, हुण इस नूं एसी कर दिता ਤਾਂ ਕਿ ਗਰਮੀ ਵਿੱਚ ਸਰਦੀ ਵਿੱਚ ਅਤੇ ਬਿਨਾਂ ਕਿਸੇ ਹੋਰ ਸ਼ੋਰ ਦੇ ਸੰਗਤ ਬੈਠ ਸਕੇ ਖੁੱਲ੍ਹੀ ਡੁੱਲੀ, ਅਤੇ ਬੈਠ ਕੇ ਨਾ ਇਸ ਸਥਾਨ 'ਤੇ ਜੋ ਪੰਚਮ ਪਾਤਸ਼ਾਹ ਕਦੀ ਹਜ਼ੂਰ ਬਚਨ ਕਰਿਆ ਕਰਦੇ ਸਨ ਉਹਨਾਂ ਬਚਨਾਂ ਦੀ ਫਿਰ ਵਿਚਾਰ ਕਰ ਸਕੇ। ਅਸੀਂ ਵੱਡੀ ਖੁਸ਼ਕਿਸਮਤ, ਬਹੁਤ ਭਾਰੀ ਖੁਸ਼ਕਿਸਮਤ। ਮੈਨੂੰ ਹੁਣੇ ਹੁਣੇ ਭਾਈ ਸਾਹਿਬ ਹੋਰਾਂ ਦੱਸਿਆ ਕਿ ਅੱਜ ਗੁਰੂ ਬਾਬਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ, ਧਿਆਨ ਵਿੱਚ ਲਿਆਉਂਦਿਆਂ ਹੋਇਆਂ, ਜਿਵੇਂ ਕਿ ਹਰ ਸਾਲ ਹੋਇਆ ਕਰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਿਆਰ ਅਗਵਾਈ ਦੇ ਵਿੱਚ 12 ਵਜੇ ਨਗਰ ਕੀਰਤਨ ਵੀ ਹੋਏਗਾ, ਇੱਥੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਏਗਾ। ਜਿਹੜੇ ਸਤਸੰਗੀ ਭੈਣਾਂ ਭਾਈ ਤੁਸੀਂ ਸਮਾਂ ਕੱਢ ਸਕੋ, ਜਿਹੜੇ ਦੂਰੋਂ ਦੁਰਾਡੇ ਆਏ ਹੋ, ਸਮਾਂ ਐਡਜਸਟ ਕਰ ਸਕੋ ਤਾਂ ਕਰ ਲਿਓ ਜੀ ਜ਼ਰੂਰ। ਜਿਹੜੇ ਆਪੋ ਆਪੋ ਨਗਰਾਂ ਦੇ ਵਿੱਚ ਅੱਜ ਨਗਰ ਕੀਰਤਨ ਕਰ ਰਹੇ ਹੋ, ਧੰਨ ਭਾਗ, ਤੁਸੀਂ ਵੀ ਕਰੋ। ਜਿਹੜੇ ਪ੍ਰਦੇਸ਼ਾਂ ਵਿੱਚ ਕਰਦੇ ਹੋ, ਤੁਸੀਂ ਵੀ ਕਰੋ। ਨਗਰ ਕੀਰਤਨ ਦਰਅਸਲ ਇੱਕ ਜ਼ਰੀਆ ਹੈ। ਜੇ ਉਸ ਜ਼ਰੀਏ ਨੂੰ, ਉਸ ਸਾਧਨ ਨੂੰ ਅਸੀਂ ਵੱਧ ਤੋਂ ਵੱਧ ਉਪਯੋਗੀ ਬਣਾ ਸਕੀਏ ਤਾਂ ਉਹ ਹੈ ਸਾਰੇ ਨਗਰ ਵਿੱਚ ਵਿਚਰ ਕੇ ਗੁਰੂ ਪਰਮੇਸ਼ਰ ਦੀ ਕੀਰਤੀ ਕਰਨੀ, ਗੁਰੂ ਕਾ ਜਸ ਗਾਉਣਾ, ਵਡਿਆਈਆਂ ਕਰਨੀਆਂ। ਜਿਹੜੇ ਲੋਕ ਕਿਸੇ ਕਾਰਨ ਗੁਰਦੁਆਰਾ ਸਾਹਿਬ ਵਿੱਚ ਨਹੀਂ ਪਹੁੰਚਦੇ, ਨਹੀਂ ਪਹੁੰਚਣਾ ਚਾਹੁੰਦੇ, ਨਹੀਂ ਆਏ, ਨਹੀਂ ਆਉਣਾ ਚਾਹੁੰਦੇ, ਉਹਨਾਂ ਦੇ ਕੰਨਾਂ ਵਿੱਚ ਵੀ ਗੁਰੂ ਨਾਨਕ ਦੀ ਕੀਰਤੀ ਪਾਈ ਜਾ ਸਕੇ, ਵਡਿਆਈ ਪਾਈ ਜਾ ਸਕੇ। ਦੇਖੋ, ਇੱਥੇ ਰਾਗੀ ਸਿੰਘ ਸਰਵਣ ਕਰਵਾ ਰਹੇ ਸਨ ਅਤੇ ਅਸੀਂ ਸਰਵਣ ਕਰਦੇ ਹਾਂ, ਅਨੇਕਾਂ ਸਭ ਤੋਂ ਵੱਡਾ ਸਤਿਗੁਰੂ ਨਾਨਕ, ਹਾਂਜੀ, ਜਿਨ ਕੱਲ ਰਾਖੀ ਮੇਰੀ। ਇਹ ਜਿਹੜੀ ਬਾਤ ਹੈ ਨਾ, ਇੱਕ ਮਾਣ ਵਾਲੀ, ਇੱਕ ਪ੍ਰਾਊਡ ਵਾਲੀ ਗੱਲ ਹੈ। ਇਹ ਸਾਨੂੰ ਨਾ ਨਗਰ ਕੀਰਤਨ ਦੇ ਰੂਪ ਦੇ ਵਿੱਚ ਗੁਰੂ ਨਾਨਕ ਦੀਆਂ ਵਡਿਆਈਆਂ ਜਿਹੜੀਆਂ ਨੇ ਉਹ ਸਾਰਿਆਂ ਦੇ ਸਾਹਮਣੇ ਲਿਆਉਣੀਆਂ ਚਾਹੀਦੀਆਂ ਨੇ। ਚਲੋ, ਆਪਾਂ ਜੁੜ ਬੈਠੇ ਇਸ ਵੇਲੇ ਹਜ਼ੂਰ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਫੁਰਮਾਨ ਜੋ ਆਪਾਂ ਨੂੰ ਅੰਮ੍ਰਿਤ ਵੇਲੇ ਪ੍ਰਾਪਤ ਹੋਇਆ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਜਿਸ ਵੇਲੇ ਹਜ਼ੂਰ ਪ੍ਰਕਾਸ਼ਮਾਨ ਹੋਏ। ਬਹੁਤ ਸੰਖੇਪ ਸ਼ਬਦ, ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਜੋ ਮਹਾਨ ਰੱਬੀ ਸ਼ਾਇਰ ਨੇ, ਇੱਕ ਅਦੁੱਤੀ ਕਵੀ ਨੇ, ਅਦੁੱਤੀ ਕਵੀ, ਚਾਰ ਪਦਾਂ ਦੇ ਵਿੱਚ ਸੰਖੇਪਾਂ ਦੇ ਨਾਲ ਵਚਨ ਕੀਤਾ। ਔਰ ਜੋ ਵਚਨ ਕੀਤਾ ਨਾ, ਵਿਸਥਾਰ ਰੂਪ ਦੇ ਵਿੱਚ ਚਾਰ ਪਦਾਂ ਦੇ ਵਿੱਚ, ਬੀਜ ਰੂਪ ਦੇ ਵਿੱਚ, ਰਹਾਓ ਦੀਆਂ ਪੰਕਤੀਆਂ ਦੇ ਵਿੱਚ ਉਸਦਾ ਭਾਵ ਸਮੋ ਦਿੱਤਾ, ਟਿਕਾ ਦਿੱਤਾ। ਅਸੀਂ ਕਿਹਾ ਕਰਦੇ ਹਾਂ ਪਿਆਰ ਦੇ ਨਾਲ, ਇਹ ਕੇਂਦਰੀ ਭਾਵ ਹੈ। ਤਾਂ ਕੇਂਦਰੀ ਭਾਵ ਵਿੱਚ ਹਜ਼ੂਰ ਨੇ ਕੀ ਆਖਿਆ, ਸੁਣ ਮਨ ਤੁਹਾਨੂੰ ਤੁਝ ਸੁੱਖ ਦਿਖਲਾਵਾਂ। ਪਾਠ ਕਰਨ ਲੱਗੇ ਥੋੜ੍ਹਾ ਜਿਹਾ ਨਾ ਸਾਵਧਾਨ ਹੋ ਕੇ ਪਾਠ ਕਰਨਾ। ਮੇਰੀ ਸੋਝ ਦੇ ਅਨੁਸਾਰ ਇਹ ਪਾਠ ਨਾ ਕਰਿਓ ਜੇ ਸੁਣ ਮਨ ਤਾਂ, ਇਉਂ ਨਹੀਂ ਹੈ। ਇਹ ਮਨ ਤਨ ਨੂੰ ਨਹੀਂ ਸੁਣਾਇਆ ਜਾ ਰਿਹਾ, ਇਹ ਸੁਣਨ ਵਾਲੇ ਵਿਅਕਤੀ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਇਹ ਭਾਈ ਸੁਣ, ਪੰਚਮ ਪਾਤਸ਼ਾਹ ਹਜ਼ੂਰ ਕਹਿੰਦੇ ਨੇ, ਭਾਈ ਪਿਆਰਿਆ ਮੇਰੇ ਵੀਰੇ ਸੁਣ, ਤੂੰ ਕਿਸ ਸੁੱਖ ਦੀ ਭਾਲ ਦੇ ਵਿੱਚ ਹੈ ਨਾ, ਜਿਸ ਸੁੱਖ ਦੀ ਤੂੰ ਭਾਲ ਵਿੱਚ ਹੈ ਕਿ ਤੇਰੇ ਮਨ ਨੂੰ ਸੁੱਖ ਮਿਲ ਜਾਏ, ਤੇਰੇ ਤਨ ਨੂੰ ਸੁੱਖ ਮਿਲ ਜਾਏ, ਮਨ ਤਨ ਤੁਝ ਸੁੱਖ ਦਿਖਲਾਵਾਂ। ਆ ਮੈਂ ਤੇਰੇ ਮਨ ਤੇ ਤਨ ਨੂੰ, ਦੋਹਾਂ ਨੂੰ ਸੁੱਖ ਵਿਖਾ ਦਿਆ, ਮਨ ਨੂੰ ਵੀ ਔਰ ਤਨ ਨੂੰ ਵੀ, ਦੋਹਾਂ ਨੂੰ ਸੁੱਖ ਵਿਖਲਾ ਦਿਆ। ਹਰ ਅਣਕ ਬਿੰਜਨ ਤੁਝ ਭੋਗ ਪਹੁੰਚਾਵਾਂ। ਆ ਤੈਨੂੰ ਵਾਹਿਗੁਰੂ ਜੀ ਦੀ ਯਾਦ ਰੂਪੀ ਭੋਜਨ, ਮਿੱਠਾ ਭੋਜਨ, ਮਿੱਠਾ ਤੋਂ ਪਾਵੇ ਵਧੀਆ ਭੋਜਨ, ਸੁਆਦਲਾ ਭੋਜਨ ਤੈਨੂੰ ਮੈਂ ਖੁਆਵਾਂ। ਪੁੰਚਣਾ ਹੁੰਦਾ ਚਟਖਾਰੇ ਲੈ ਕੇ ਖਾਣਾ, ਬਹੁਤ ਸੁਆਦ ਨਾਲ, ਰੀਝ ਨਾਲ ਖਾਣਾ। ਅਸੀਂ ਅਕਸਰ ਬੀਬੀਆਂ ਭੋਜਨ ਤਿਆਰ ਕਰਦੀਆਂ ਨੇ, ਭਾਈ ਬੈਠ ਕੇ ਖਾਇਆ ਕਰਦੇ ਨੇ, ਕੋਈ ਅਖਬਾਰ ਪੜ੍ਹਦਿਆਂ ਖਾ ਲੈਂਦਾ, ਟੈਲੀਵਿਜ਼ਨ ਵੇਖਦਿਆਂ ਖਾ ਲੈਂਦਾ, ਗੱਲਾਂ ਕਰਦਿਆਂ ਖਾ ਲੈਂਦਾ ਹੈ। ਕਿਸੇ ਵੇਲੇ ਭੋਜਨ ਘੱਟ ਸੁਆਦੀ ਹੁੰਦਾ ਹੈ, ਖਾ ਕੇ ਉੱਠ ਗਿਆ ਹੱਥ ਧੋ ਕੇ, ਆਖਿਆ ਵੀ ਨਾ, ਦੱਸਿਆ ਵੀ ਨਾ ਵੀ ਦਾਲ ਕਿਹੋ ਜਿਹੀ ਬਣੀ, ਸਬਜ਼ੀ ਕਿਹੋ ਜਿਹੀ ਬਣੀ ਹੈ, ਭੋਜਨ ਕਿਹੋ ਜਿਹਾ ਤਿਆਰ ਹੋਇਆ। ਅਤੇ ਕਿਸੇ ਵੇਲੇ ਨਾ ਬੀਬੀ ਭੋਜਨ ਤਿਆਰ ਕਰਦੀ ਹੈ ਅਤੇ ਭਾਈ ਨਾ ਚਟਖਾਰੇ ਲੈ ਕੇ ਖਾਂਦਾ ਹੈ। ਫਿਰ ਅਸੀਂ ਕਹਿੰਦੇ ਉਂਗਲਾਂ ਚੱਟਣ ਲੱਗ ਪੈਂਦਾ ਆਪਣੀਆਂ। ਇਹ ਹੈ ਪੁੰਚਣਾ। ਔਰ ਕਦੋਂ ਐਸਾ ਕੀਤਾ ਜਾਂਦਾ ਹੈ? ਐਸਾ ਉਸ ਵੇਲੇ ਕੀਤਾ ਜਾਂਦਾ ਹੈ ਜਦੋਂ ਭੋਜਨ ਅਤੀ ਸੁਆਦੀ ਹੋਵੇ। ਹੁਣ ਧਿਆਨ ਰੱਖਣਾ, सिर्फ उदाहरण दिती मैं घट स्वादी ते बहुते स्वादी भोजन विच खाण वाला किवें स्वाद लैंदा है किवें आनंद लैंदा है पर इन्हां भोजनां विच फिर भी वह आनंद नहीं है वह सुख नहीं है जिहड़ा आनंद जिहड़ा सुख जिहड़ा स्वाद सतगुरु महाराज गुरु अर्जन साहब सच्चे पातशाह सानू देना चाहते हैं जिहड़ा स्वाद सानू सतगुरु महाराज गुरु नानक साहब जी ने बख्शिश किया है वह सुख स्वाद किसी भोजन विच नहीं है जे मैं इह आखां 36 प्रकार के भोजनों विच नहीं है जे मैं इह आखां कि इह जिहा भोजन कोई माई नहीं तैयार कर सकती यह गल संभव ही नहीं है यह भोजन जिहड़ा है वाहगुरु जी की याद रूपी भोजन संगत विच तैयार हुंदा है और यह भोजन है शब्द का भोजन कहदा भोजन है बोलो सारे कहदा भोजन है शब्द का भोजन हुण जिहड़ा शब्द का भोजन है ना यह तो हुण माइया चुल्हे चौके विच नहीं ना तैयार कर सकदियां यह तो इत्थे बैठ के छकिया जा सकता है और इस भोजन को केवल भाई ही नहीं छकते इत्थे माइया भी छकदियां ने इत्थे सारे ही छकते ने फिर घर विच तैयार होया होया भोजन उनके नाल साडा पेट भरदा है उनके नाल तन विच वाधा हुंदा है खून विच वाधा हुंदा है लेकिन उनके नाल मन वधदा है उनके नाल मन बलवान हुंदा है उनके नाल मन आनंदित हुंदा है ऐसा नहीं है पेट भर गया भोजन खा के दिमाग नूं मैसेज मिल गया तो ना बस अंगड़ाइया जा लैंदा होया बल्ले बल्ले भी रज गए बड़ा आनंद आया अच पर वो लफ्ज़ तां सी आनंद वरत लैंदे आ या वरत लिया लेकिन उसका जिहड़ा असर है ना वह शरीर तक रहिंदा है तन तक शब्द भोजन का असर यह मन तक चला जाता है वो सज्जन जिहड़ा बहुत कुछ भी खा लैन फिर भी भुखे रहिंदे ने फिर भी अंदर भुख है पर जिस वेले शब्द खा लेंगे वाहिगुरू हुण शब्दावली ऐसी आपां वरत रहे हां ना सतगुरां ने जिहड़ी उदाहरण बख्शी है असीं विचार रहे हां जिस वेले असीं शब्द पढ़दे हां शब्द पुंचदे हां कन्नां दे नाल सुरती दे नाल शब्द खांदे हां ते हजूर ने खुद आखिया सी जे को खावै हां जी बचन याद है सारे नूं होने चाहिए ने बोलो ना सारे जे को खावै जे को पुंचै तिसका होए उधारो जिहड़ा भी खांदा है जिहड़ा भी पुछदा है उसका उधार हो जाता है वाह रागी सिंह हुणे हुणे इत्थे शब्द सुना रहे सन वह भी पंचम पातशाह का हजूर का शब्द जदों आखदे ने सच्चे पातशाह महाराज कर इशनान सिमर प्रभ अपना फिर की हुंदा जी फरदर मान तान भए अरोगा कोट बिगन लाथे प्रभ सरना प्रगटे भले संजोगा प्रभ बाणी शब्द सुपाखिया गावो सुनो पढ़ो नित भाई गुर पूरा तू रखिया चौके विच बैठ के ना डाइनिंग हॉल विच बैठ के डाइनिंग टेबल ते बैठ के शरीर नूं तां तृप्त किया जा सकता रजाया जा सकता है पर यह रजिया हुआ शरीर चले किवें संसार विच ऐ ओ भोजन सेध नहीं दे सकता यह जिहड़ी सेध है ना यह सानू मन दे कोलों मिलेगी ते मन नूं कियों मिलेगी विकारां विच फसिया होया मलीन होया होया कमजोर होया होया मन सही सेध ले ही नहीं सकता सही पासे चल ही नहीं सकता फिर किहड़ा मन चल सकता है जिहड़ा शब्द दे नाल धोता गया शब्द दे नाल निर्मल हो गया शब्द दे नाल अरोग हो गया शब्द तो भाव है गुरु उपदेश संगत विच बैठ के जिहड़ा निर्मल हो गया अरोग हो गया तंदुरुस्त हो गया उसने आखिया मैं नहीं देखो गुर दर्शनो गुर चरणी मथा पैरी मार्ग गुर चलदा पखा फेरी हथा ਔਰ ਅਕਾਲ ਮੂਰਤ ਰਿਦਾ ਧਿਆਏਗਾ ਦਿਨ ਰਹਿਣ ਚ ਪੰਥਾ ਮੈਂ ਛੱਡਿਆ ਸਗਲ ਅਪਾਏ ਪਰਵਾਸ ਗੁਰ ਸਮੂਰਤ ਐਵੇਂ ਚੱਲਦਾ ਫਿਰ ਉਹ ਵਾਰ ਵਾਰ ਗੁਰੂ ਚਰਨਾਂ ਤੋਂ ਵਾਰਨੇ ਜਾਂਦਾ ਹੈ ਬਲਿਹਾਰਨੇ ਜਾਂਦਾ ਹੈ ਫਿਰ ਕਹਿੰਦਾ ਹੈ ਆਹ ਜਿਹੜੀ ਗੱਲ ਮਨ ਨੂੰ ਧੋਣ ਵਾਲੀ ਮਨ ਨੂੰ ਨਿਰਮਲ ਕਰਨ ਵਾਲੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ ਨਾ ਇਸ ਦਰ ਤੇ ਇਸ ਘਰ ਵਿੱਚ ਜਿਹੜੀ ਬਖਸ਼ਿਸ਼ ਹੁੰਦੀ ਹੈ ਇਹ ਸਾਨੂੰ ਹੋਰ ਕਿਤੋਂ ਨਹੀਂ ਮਿਲ ਸਕਦੀ ਅਹਿਸਾਸ ਕੀਤਾ ਸੀ ਕਦੀ ਕਦੇ ਦੇਵੀ ਪੂਜ ਰਹਿਣ ਵਾਲੇ ਬਾਬਾ ਲਹਿਣਾ ਜੀ ਨੇ ਜਦੋਂ ਗੁਰੂ ਚਰਨਾਂ ਵਿੱਚ ਆਏ ਨਾ ਤੇ ਫਿਰ ਕਹਿਣ ਲੱਗੇ ਸਾਥੀਆਂ ਨੂੰ ਬਸ ਬਈ ਮਰਾ ਦਰ ਮੰਗਲੇ ਜਾਨਾ ਹਮਾ ਹੈ ਸੋ ਹਮਾ ਸ਼ਾਦੀ ਅਸੀਂ ਆਪਣੇ ਵਾਹਿਗੁਰੂ ਜੀ ਦੀ ਮੰਗਲ ਜਿਹੜੀ ਸਾਡੀ ਸੀ ਨਾ ਜੀਵਨ ਦੀ ਪ੍ਰਾਪਤੀ ਅਸੀਂ ਪ੍ਰਾਪਤ ਕਰ ਰਹੇ ਅਸੀਂ ਪਹੁੰਚ ਗਏ ਹਮਾ ਐਸ਼ ਹਮਾ ਸ਼ਾਦੀ ਹੁਣ ਅੰਦਰ ਨੇ ਖੁਸ਼ੀਆਂ ਹੀ ਖੁਸ਼ੀਆਂ ਨੇ ਪ੍ਰਸੰਨ ਹੀ ਪ੍ਰਸੰਨਤਾ ਹੀ ਪ੍ਰਸੰਨਤਾ ਖੇੜੇ ਹੀ ਖੇੜੇ ਨੇ ਹੁਣ ਅਸੀਂ ਕਿਤੇ ਨਹੀਂ ਜਾਣਾ ਚਾਹੁੰਦੇ ਉਹਨਾਂ ਨੇ ਸੇਵਾ ਕਰਕੇ ਘਾਲਣਾ ਕਰਕੇ ਸ਼ਬਦ ਦੀ ਸਾਧਨਾ ਕਰਕੇ ਸ਼ਬਦ ਦੀ ਕਮਾਈ ਕਰਕੇ ਤੇ ਫਿਰ ਇੱਕ ਦਿਨ ਇਸ ਪ੍ਰਕਾਰ ਦਾ ਵਚਨ ਕੀਤਾ ਕਹਿਣ ਲੱਗੇ ਜੇ ਸੌ ਚੰਦਾ ਉਗਵੇ ਆਖੋ ਸਾਰੇ ਕਰੋ ਰਸਨਾ ਪਵਿੱਤਰ ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਅਧਾਰ ਏਤੇ ਚਾਨਣ ਹੁੰਦਿਆਂ ਗੁਰਬੇ ਘੋਰ ਅੰਧਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰਬਿਨ ਸੁਰਤਿ ਨ ਸਿੱਧ ਗੁਰੂ ਬਿਨ ਮੁਕਤਿ ਨ ਪਾਵੈ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ ਵੀ ਇਸੇ ਹੀ ਗੱਲ ਨੂੰ ਵੱਡਾ ਸਾਰਾ ਕੀਤਾ ਆਲਮੇ ਦਾਂ ਸਾਰੀ ਦੁਨੀਆਂ ਨੂੰ ਸਮਝੋ ਜਿਸ ਊ ਤਮਾਮ ਸਿਆ ਸਿਰਫ ਇੱਕ ਉਸ ਤੋਂ ਬਿਨਾਂ ਨਾ ਸਾਰਾ ਜਹਾਨ ਹਨੇਰਾ ਹੀ ਹਨੇਰਾ ਕੁਛ ਨਹੀਂ ਹੈਗਾ ਕਹਿਣ ਲੱਗੇ ਇੱਥੋਂ ਤੱਕ ਗਰ ਫਰੋਜ਼ ਹਜ਼ਾਰ ਮਿਹਰ ਉਮਾ ਗਰ ਜੇ ਕਿਤੇ ਹਜ਼ਾਰਾਂ ਸੂਰਜ ਨਿਕਲ ਪੈਣ ਹਜ਼ਾਰਾਂ ਚੰਦਰਮਾ ਚੜ ਪੈਣ ਨਾ ਜਦ ਤੱਕ ਗੁਰੂ ਨਾਨਕ ਨਹੀਂ ਚੜਿਆ ਹਿਰਦਿਆਂ ਦੇ ਵਿੱਚ ਜਦ ਤੱਕ ਗੁਰੂ ਨਾਨਕ ਹਿਰਦਿਆਂ ਵਿੱਚ ਨਹੀਂ ਆ ਕੇ ਬੈਠਾ ਗੁਰੂ ਕਾ ਸ਼ਬਦ ਹਿਰਦੇ ਵਿੱਚ ਨਹੀਂ ਹੋਇਆ ਪ੍ਰਕਾਸ਼ ਹੋਇਆ ਸ਼ਬਦ ਨਹੀਂ ਟਿਕਿਆ ਜਦ ਤੱਕ ਉਪਦੇਸ਼ ਨਹੀਂ ਪ੍ਰਾਪਤ ਹੋਇਆ ਆਲਮੇ ਦਾ ਜੁਜ ਉਹ ਉਸ ਤੋਂ ਬਿਨਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਤਮਾਮ ਸਿਆ ਸਭ ਹਨੇਰਾ ਹੀ ਹਨੇਰਾ ਹੈ ਹਨੇਰਾ ਹੀ ਹਨੇਰਾ ਖਿਆਲ ਤੋਂ ਦੂਰ ਨਾ ਚਲੇ ਜਾਇਓ ਜੀ ਇਹ ਸਤਿਗੁਰਾਂ ਨੇ ਮੁੱਢਲਾ ਖਿਆਲ ਦਿੱਤਾ ਸਾਡੀ ਝੋਲੀ ਵਿੱਚ ਪਾਇਆ ਇਹ ਅੱਜ ਦਾ ਉਪਦੇਸ਼ ਸੁਣ ਮਨ ਤਨ ਤੁਝ ਸੁੱਖ ਦਿਖਲਾਵਾਂ ਇਹ ਭਾਈ ਸੁਣ ਮੈਂ ਤੈਨੂੰ ਐਸਾ ਮਾਰਗ ਦੱਸਦਾ ਐਸਾ ਰਸਤਾ ਦੱਸਦਾ ਜਿਸ ਰਸਤੇ ਤੇ ਚੱਲਦਿਆਂ ਹੋਇਆਂ ਤੇਰਾ ਮਨ ਵੀ ਸੁਖੀ ਹੋ ਜਾਏ ਤੇਰਾ ਤਨ ਵੀ ਸੁਖੀ ਹੋ ਜਾਏ ਹਰ ਅਨਕ ਬਿੰਜਣ ਤੁਝ ਭੋਗ ਪੁੰਚਾਵੋ ਤੇ ਆਓ ਤੁਹਾਨੂੰ ਐਸੇ ਐਸੇ ਨਾ ਪਦਾਰਥਾਂ ਦੇ ਸਵਾਦ ਦਿਖਾਈਏ ਤੁਸੀਂ ਪਦਾਰਥਾਂ ਦੇ ਸਵਾਦ ਚੱਖੋ ਜਿਨ੍ਹਾਂ ਨੂੰ ਚੱਖਣ ਤੋਂ ਬਾਅਦ ਫਿਰ ਤੁਹਾਨੂੰ ਕਦੀ ਭੁੱਖ ਨਹੀਂ ਲੱਗੇਗੀ ਸੰਗਤ ਜੀ ਪਰਸੋਂ ਸੀ ਨਾ ਬੰਗਲਾ ਸਾਹਿਬ ਸੇਵਾ ਚੱਲਦੀ ਪਈ ਸੀ ਅੰਤਰਰਾਸ਼ਟਰੀ ਗੁਰਮਤਿ ਵਿਚਾਰ ਸੰਮੇਲਨ ਹੋਇਆ ਅਤੇ ਕੱਲ੍ਹ ਇੱਥੇ ਤੁਹਾਡੇ ਪਾਸ ਆ ਰਹੇ ਸੀ ਰਾਤੀ ਲੇਟ ਸ਼ਤਾਬਦੀ 'ਤੇ ਮੈਂ ਆਇਆ ਭੁੱਖ ਲੱਗੀ ਹੋਈ ਸੀ ਇੱਕ ਤਾਂ ਮਨ ਕੀਤਾ ਵੀ ਇਵੇਂ ਹੀ ਨਾ ਸੌਂ ਜਾਈਏ ਕੋਈ ਡਰ ਨਹੀਂ ਦੋ ਤਿੰਨ ਘੰਟੇ ਸੌਣ ਵਾਲੀ ਗੱਲ ਹੈਗੀ ਆਰਾਮ ਕਰਨ ਵਾਲੀ ਅਤੇ ਪ੍ਰਭਾਤੇ ਉੱਠ ਕੇ ਛਕ ਲਵਾਂਗੇ ਪਰ ਨਾ ਮਨ ਵਿੱਚ ਕੁਝ ਵਿਚਾਰ ਆਈ ਅਤੇ ਮੈਂ ਆਖਿਆ ਸੇਵਾਦਾਰ ਨੂੰ ਪੁੱਛਿਆ ਗੁਰਮੁਖ ਨੇ ਜਿਹੜਾ ਇੱਕ ਖੂਬਸੂਰਤ ਪ੍ਰਬੰਧ ਹੈ ਸਾਡਾ ਜਿਸ ਦਾ ਬੜਾ ਘੱਟ ਜ਼ਿਕਰ ਮਿਲਦਾ ਹੈ ਬਹੁਤ ਘੱਟ ਪਰਦੇਸਾਂ ਵਿੱਚ ਅਸੀਂ ਵਿਚਰਦੇ ਹੀ ਹਾਂ ਵੱਸਦੇ ਹੀ ਹਾਂ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਲੈ ਕੇ ਅਤੇ ਇਹ ਅਮਰੀਕਾ ਕਨੇਡਾ ਦੀਆਂ ਪਰਲੀਆਂ ਜਿਹੜੀਆਂ ਹੈਗੀਆਂ ਨੇ ਬਾਹੀਆਂ ਵੈਸਟ ਕੋਸਟ ਤੱਕ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਹ ਜਿਹੜਾ ਸੁੰਦਰ ਇੰਤਜ਼ਾਮ ਕੀਤਾ ਹੋਇਆ ਹੈ ਨਾ ਕਥਾਵਾਚਕ ਸੱਜਣ ਜਿੱਥੇ ਬੈਠੇ ਨੇ ਗੁਰੂ ਘਰ ਗੁਰੂ ਕੀ ਸਿੱਖਿਆ ਸੁਣਨ ਸ਼੍ਰਵਣ ਕਰਵਾਉਣ ਵਾਲੇ ਸੁਣਾਉਣ ਵਾਲੇ ਜਿੱਥੇ ਬੈਠੇ ਨੇ ਉਹਨਾਂ ਦੇ ਕਮਰਿਆਂ ਵਿੱਚ ਪਹੁੰਚ ਕੇ ਧਿਆਨ ਰੱਖਿਆ ਜਾਵੇ, ਕਿਸੇ ਪ੍ਰਕਾਰ ਦੀ ਤਕਲੀਫ ਨਾ ਹੋਵੇ, ਔਰ ਉੱਥੇ ਉਹਨਾਂ ਨੂੰ ਭੋਜਨ ਪਹੁੰਚਾਇਆ ਜਾਵੇ। 11:30 ਵੱਜ ਗਏ, 12:15 ਹੋ ਗਏ, ਅਤੇ ਮੈਂ ਆਖਿਆ ਸਿੰਘ ਆ ਜੇ ਥੋੜ੍ਹਾ ਜਿਹਾ ਗੱਫਾ ਲੈ ਆਵੇਂ ਤਾਂ ਛੱਕ ਲਈਏ। ਸਿੰਘ ਗਿਆ ਅਤੇ 15-20 ਮਿੰਟ ਬਾਅਦ ਆਇਆ ਗੱਫਾ ਲੈ ਕੇ। ਸੰਗਤ ਜੀ ਅੱਛੀ ਗੱਲ ਦਾ ਜ਼ਿਕਰ ਕਰ ਲੈਣਾ ਚਾਹੀਦਾ, ਮੈਂ ਐਸਾ ਪ੍ਰਤੀਤ ਕਰਦਾ। ਇਤਨਾ ਸਵਾਦ ਮੈਨੂੰ ਆਇਆ ਨਾ ਪ੍ਰਸ਼ਾਦ ਛਕਦਿਆਂ ਹੋਇਆਂ, ਲੰਗਰ ਛਕਦਿਆਂ ਹੋਇਆਂ, ਮੈਂ ਲੋੜ ਨਾਲੋਂ ਵੀ ਵਧੀਕ ਛਕਿਆ ਥੋੜ੍ਹਾ ਜਿਹਾ। ਸ਼ਾਇਦ ਕਦੀ ਤੁਹਾਨੂੰ ਵੀ ਇਵੇਂ ਅਹਿਸਾਸ ਹੋਇਆ ਹੋਵੇ, ਜਦੋਂ ਸਵਾਦੀ ਬਹੁਤਾ ਲੱਗੇ ਨੇ ਤਾਂ ਬਦੋ ਬਦੀ 2-4 ਬੁਰਕੀਆਂ ਵਧੇਰੇ ਖਾਧੀਆਂ ਜਾਂਦੀਆਂ ਨੇ, ਆਲ ਕੇ ਉਹ ਵੇਲਾ ਬਹੁਤਾ ਛਕਣ ਦਾ ਨਹੀਂ ਹੈ। ਨਾਲ ਮੈਂ ਛਕ ਰਿਹਾ ਸਾਂ, ਚਟਖਾਰੇ ਲੈ ਲੈ ਕੇ ਪੁੰਚ ਰਿਹਾ ਸਾਂ, ਅਤੇ ਨਾਲ ਮੈਂ ਕਹਿ ਰਿਹਾ ਸਾਂ, ਧੰਨ ਗੁਰੂ ਰਾਮਦਾਸ ਪਾਤਸ਼ਾਹ, ਧੰਨ ਗੁਰੂ ਰਾਮਦਾਸ, ਤੇਰਾ ਇਹ ਭੋਜਨ, ਤੇਰਾ ਇਹ ਲੰਗਰ ਇੰਨਾ ਸਵਾਦ ਹੈ, ਲੱਖ ਲੱਖ ਸਵਾ ਸਵਾ ਲੱਖ ਵਿਅਕਤੀ ਆ ਕੇ ਤੇਰੇ ਲੰਗਰਾਂ ਵਿੱਚ ਬੈਠ ਕੇ, ਡਾਇਨਿੰਗ ਹਾਲ ਵਿੱਚ ਬੈਠ ਕੇ, ਚੌਂਕੜੇ ਲਗਾ ਕੇ ਜਿਹੜਾ ਲੰਗਰ ਛਕਦਾ ਹੈ, ਤੇਰਾ ਇਹ ਲੰਗਰ ਇੰਨਾ ਸਵਾਦ ਹੈ, ਜਿਹੜੇ ਲੋਕ ਅੱਗੇ ਵੱਧ ਕੇ ਤੇਰੇ ਚਰਨਾਂ ਵਿੱਚ ਬੈਠ ਕੇ ਸ਼ਬਦ ਦਾ ਲੰਗਰ ਛਕਦੇ ਨੇ ਉਹਨਾਂ ਨੂੰ ਕਿੰਨਾ ਸਵਾਦ ਆਉਂਦਾ ਹੋਵੇਗਾ। ਵਾਹਿਗੁਰੂ। ਦੋ ਗੱਲਾਂ ਨੂੰ ਨਿਖੇੜਿਆ ਨਹੀਂ ਗਿਆ, ਨਾਲ ਨਾਲ ਰੱਖਿਆ ਗਿਆ, ਭੋਜਨ ਦਾ ਲੰਗਰ ਅਤੇ ਸ਼ਬਦ ਦਾ ਲੰਗਰ। ਬਾਬਾ ਕਬੀਰ ਜੀ ਦਾ ਇੱਕ ਬਚਨ ਧਿਆਨ ਕਰ ਲਈਏ ਆਪਾਂ। ਸਤਿਕਾਰਯੋਗ ਜੀ ਕਹਿੰਦੇ ਨੇ, ਧੰਨ ਗੋਪਾਲ ਧੰਨ ਗੁਰਦੇਵ, ਧੰਨ ਅਨਾਦ ਭੁੱਖੇ ਕਵਲ ਟਹਿਕੇਵ, ਧੰਨ ਉਹ ਸੰਤ ਜਿਨ ਐਸੀ ਜਾਣੀ, ਤਿਨ ਕੋ ਮਿਲਬੋ ਸਾਰਿੰਗ ਪਾਣੀ। ਮੈਂ ਵਧੇਰੇ ਵਿਸਥਾਰ ਨਾ ਕਰਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਫਲਸਫੇ ਨੂੰ ਪ੍ਰਵਾਨ ਕਰਦੇ ਨੇ, ਇਸ ਸਿਧਾਂਤ ਨੂੰ ਪ੍ਰਵਾਨ ਕਰਦੇ ਨੇ। ਕੀ ਆਖਿਆ ਕਬੀਰ ਜੀ ਨੇ, ਕਹਿਣ ਲੱਗੇ, ਗੋਪਾਲ ਵੀ ਧੰਨ, ਗੋਪਾਲ ਦੀ ਸੋਝੀ ਦੇਣ ਵਾਲੇ ਗੁਰੂ ਵੀ ਧੰਨ, ਕਹਿਣ ਲੱਗੇ ਉਹ ਅੰਨ ਵੀ ਧੰਨ, ਜਿਸ ਅੰਨ ਨੂੰ ਖਾ ਕੇ ਪੇਟ ਭਰ ਕੇ ਅਤੇ ਅਸੀਂ ਕਰਤਾਰ ਦੇ ਨਾਲ ਜੁੜਦੇ ਹਾਂ, ਇਹ ਗੁਰੂ ਕੋਲ ਆ ਕੇ ਸੋਝੀ ਲੈਂਦੇ ਹਾਂ। ਫਿਰ ਕਬੀਰ ਜੀ ਨੇ ਆਖਿਆ, ਧੰਨ ਉਹ ਸੰਤ ਜਿਹਨੇ ਐਸੀ ਜਾਣੀ, ਇਹ ਤੁਰੇ ਫਿਰਨ ਵੀ ਮੈਂ ਖਾਂਦਾ ਨਹੀਂ ਜੀ, ਮੈਂ ਪੀਂਦਾ ਨਹੀਂ ਜੀ, ਮੈਂ ਭੁੱਖਾਂ ਕੱਟਣ ਵਾਲਾ ਜੀ, ਇਹਦੇ ਨਾਲ ਕਿਤੇ ਰੱਬ ਦੇ ਨਾਲ ਨੇੜਤਾ ਹੋ ਜਾਂਦੀ ਹੈ? ਕਹਿਣ ਲੱਗੇ ਕੋਈ ਨੇੜਤਾ ਨਹੀਂ ਹੁੰਦੀ, ਨਾ ਅਸੀਂ ਉਹਨਾਂ ਨੂੰ ਧੰਨ ਸਮਝਦੇ ਹਾਂ। ਧੰਨ ਉਹ ਸੰਤ ਜਿਹਨੇ ਐਸੀ ਜਾਣੀ, ਜਿਹਨੇ ਸਮਝਿਆ, ਜਪੀਐ ਨਾਮ ਜਪੀਐ ਅੰਨ, ਅੰਬੈ ਕਹਿ ਸੰਗ ਨੀਕਾ ਵੰਨ। ਜਿੱਥੇ ਕਰਤਾਰ ਨੂੰ ਯਾਦ ਕਰਦੇ ਹੋ ਨਾ, ਉੱਥੇ ਅੰਨ ਨੂੰ ਵੀ ਯਾਦ ਕਰ ਲਿਆ ਕਰੋ। ਮੈਨੂੰ ਇੱਥੇ ਨਾ ਇੱਕ ਗੱਲ ਦੁੱਖ ਨਾਲ ਕਹਿਣੀ ਪੈਂਦੀ ਹੈ। ਤੁਸੀਂ ਕਹੋਗੇ ਮੈਂ ਦੁੱਖ ਸ਼ਬਦ ਵਰਤਿਆ, ਨਹੀਂ ਵਰਤਣਾ ਚਾਹੀਦਾ ਸੀ, ਪਰ ਹੈ ਤਾਂ ਦੁੱਖ ਵਾਲੀ ਗੱਲ ਨਾ। ਅੱਜ ਹਰੇਕ ਬੱਚੇ ਦੇ ਹੱਥ ਵਿੱਚ ਨਾ ਮੋਬਾਈਲ ਫੜਿਆ ਹੋਇਆ। ਤੁਸੀਂ ਟ੍ਰੇਨ ਵਿੱਚ ਸਫ਼ਰ ਕਰੋ, ਜਹਾਜ਼ ਵਿੱਚ ਸਫ਼ਰ ਕਰੋ, ਬੱਸ ਵਿੱਚ ਹੋਵੋ, ਘਰ ਬੈਠੇ ਹੋਵੋ, ਲੋਕਾਂ ਨੂੰ ਇੱਕ ਦੂਜੇ ਨਾਲ ਸੰਬੋਧਨ ਹੋਣ ਦਾ ਸਮਾਂ ਨਹੀਂ ਬਣਦਾ, ਅਤੇ ਆਪਣਾ ਆਪਣਾ ਫੋਨ ਲੈ ਕੇ ਇਹਨਾਂ 'ਤੇ ਲੱਗੇ ਹੋਏ ਨੇ। ਆੜ ਕੇ ਇਸ ਤੋਂ ਬਿਨਾਂ ਗੁਜ਼ਾਰਾ ਹੋ ਸਕਦਾ ਨਾ, ਵੀ ਹੋ ਸਕਦਾ ਗੁਜ਼ਾਰਾ। ਇਸੇ ਤਰ੍ਹਾਂ ਕਾਰਾਂ ਵਾਲੀ ਗੱਲ ਹੈ, ਇੱਕ ਇੱਕ ਘਰ ਦੇ ਵਿੱਚ ਇੱਕ ਤੋਂ ਵਧੀਕ ਕਾਰਾਂ, ਟੈਲੀਵਿਜ਼ਨਾਂ ਦੀ ਇਵੇਂ ਗੱਲ ਹੋ ਗਈ, ਹਰੇਕ ਕਮਰੇ ਵਿੱਚ ਟੈਲੀਵਿਜ਼ਨ ਲੱਗਾ ਹੋਇਆ। ਨਾ ਵੀ ਹੋਣ ਟੈਲੀਵਿਜ਼ਨ ਇੱਕ ਕਮਰੇ ਦੇ ਵਿੱਚ, ਹਰੇਕ ਘਰ ਦੇ ਕਮਰੇ ਦੇ ਵਿੱਚ, ਤਾਂ ਵੀ ਗੁਜ਼ਾਰਾ ਹੋ ਸਕਦਾ। ਲੇਕਿਨ ਧਿਆਨ ਰੱਖਿਓ ਜੇ, ਜਿਸ ਫੋਨ ਤੋਂ ਬਿਨਾਂ ਗੁਜ਼ਾਰਾ ਹੋ ਸਕਦਾ ਹੈ, ਜਿਸ ਟੈਲੀਵਿਜ਼ਨ ਤੋਂ ਬਿਨਾਂ ਗੁਜ਼ਾਰਾ ਹੋ ਸਕਦਾ ਹੈ, ਟੈਲੀਵਿਜ਼ਨਾਂ ਤੋਂ ਬਿਨਾਂ ਗੁਜ਼ਾਰਾ ਹੋ ਸਕਦਾ ਹੈ, ਜਿਨ੍ਹਾਂ ਹੋਰ ਸਾਧਨਾਂ ਤੋਂ ਬਿਨਾਂ ਗੁਜ਼ਾਰਾ ਹੋ ਸਕਦਾ ਹੈ, ਇਹਨਾਂ ਸਾਧਨਾਂ ਨੂੰ ਬਣਾਉਣ ਵਾਲੇ ਤਾਂ ਰੱਜ ਰੱਜ ਕੇ ਰੋਟੀਆਂ ਖਾਂਦੇ ਨੇ। ਲੇਕਿਨ ਜਿਸ ਅਨਾਜ ਨੂੰ ਖਾਧੇ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ, ਉਹ ਅਨਾਜ ਪੈਦਾ ਕਰਨ ਵਾਲੇ, ਪ੍ਰੋਡਿਊਸ ਕਰਨ ਵਾਲੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਦੋਸ਼ ਕਿਸ ਦਾ ਹੈ? ਜੇ ਮੈਂ ਆਖਾਂ ਇਹ ਮੈਨੂੰ ਨਹੀਂ ਪਤਾ, ਮੇਰਾ ਕਾਰਜ ਖੇਤਰ ਨਹੀਂ ਐਸਾ ਹੈਗਾ, ਪਰ ਮੈਨੂੰ ਨਾ ਇੱਕ ਜੋ ਸਾਹਮਣੇ ਨਜ਼ਰ ਆਉਂਦਾ ਹੈ ਉਹ ਜ਼ਰੂਰ ਹੈਗਾ, ਸਾਰਾ ਹਿੰਦੁਸਤਾਨ ਗੁਜਰਾਤ ਵਿੱਚ ਖੁਦਕੁਸ਼ੀ ਹੋ ਰਹੀ ਹੈ, ਫਲਾਣੀ ਥਾਂ 'ਤੇ ਖੁਦਕੁਸ਼ੀ ਹੋ ਰਹੀ ਹੈ, ਮਹੀਨੇ ਵਿੱਚ ਇੰਨੀਆਂ ਹੁੰਦੀਆਂ ਨੇ, ਸਾਲ ਵਿੱਚ ਇੰਨੀਆਂ ਹੁੰਦੀਆਂ, ਕਿਹਨਾਂ ਦੀਆਂ ਹੁੰਦੀਆਂ ਨੇ? ਮੋਬਾਈਲ ਬਣਾਉਣ ਵਾਲਿਆਂ ਦੀਆਂ ਨਹੀਂ ਹੋ ਰਹੀਆਂ, ਟੈਲੀਵਿਜ਼ਨ ਬਣਾਉਣ ਵਾਲਿਆਂ ਦੀਆਂ ਨਹੀਂ ਹੋ ਰਹੀਆਂ, ਕਿਸੇ ਕੁਝ ਹੋਰ ਬਣਾਉਣ ਵਾਲਿਆਂ ਦੀਆਂ ਨਹੀਂ ਹੋ ਰਹੀਆਂ, ਇਹ ਖੁਦਕੁਸ਼ੀਆਂ ਹੋ ਰਹੀਆਂ ਨੇ, ਅੰਨ ਪੈਦਾ ਕਰਨ ਵਾਲਿਆਂ ਦੀਆਂ। ਜਿਸ ਅੰਨ ਦੇ ਬਾਬਤ ਕਬੀਰ ਜੀ ਨੇ ਆਖਿਆ ਅਤੇ ਗੁਰੂ ਨਾਨਕ ਸਾਹਿਬ ਨੇ ਨੋਟ ਕਰ ਲਿਆ, ਜਪੀਐ ਨਾਮ ਜਪੀਐ ਅੰਨ ਅੰਬੈ ਕਹਿ ਸੰਗ ਨੀਕਾ ਵਨ। ਅੰਨ ਨਾ ਹੋਵੇ ਤਾਂ ਗੁਰੂ ਰਾਮਦਾਸ ਜੀ ਦਾ ਲੰਗਰ ਕਿਵੇਂ ਚੱਲੇਗਾ, ਕਿਵੇਂ ਸਬੱਬ ਬਣ ਸਕਦਾ, ਸਾਧਨ ਹੋ ਸਕਦਾ ਹੈ? ਹਾਊ ਇਜ਼ ਇਟ ਪਾਸੀਬਲ? ਮੈਂ ਫਿਰ ਆਪਣੇ ਪ੍ਰਸੰਗ ਤੋਂ ਦੂਰ ਨਾ ਜਾਵਾਂ, ਮੈਂ ਦੂਰ ਨਹੀਂ ਜਾਣਾ ਚਾਹੁੰਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਨੇ ਕਰਤਾਰਪੁਰ ਰਹਿ ਕੇ ਆਪ ਅੰਨ ਉਗਾਇਆ, ਆਪ ਖੇਤੀ ਕੀਤੀ, ਔਰ ਜੋ ਅੰਨ ਉਗਾਇਆ ਖੇਤੀ ਕੀਤੀ ਨਾ, ਉਹ ਕੇਵਲ ਆਪਣੇ ਪਰਿਵਾਰ ਲਈ ਨਹੀਂ ਕੀਤੀ, ਇਤਨਾ ਕੁਝ ਲੋੜ ਤਾਂ ਹੈ ਹੀ ਨਹੀਂ ਸੀ ਬਈ ਸ਼੍ਰੀ ਚੰਦ ਵਾਸਤੇ, ਲਖਮੀ ਚੰਦ ਵਾਸਤੇ, ਜਾਂ ਸਾਡੇ ਸਤਿਕਾਰਯੋਗ ਪੂਜ ਮਾਤਾ ਜੀ ਸ਼੍ਰੀ ਸੁਲੱਖਣੀ ਜੀ ਦੇ ਵਾਸਤੇ ਕੀਤਾ ਹੋਵੇ, ਐਸਾ ਤਾਂ ਹੈ ਨਹੀਂ ਸੀ। ਕਿਹਨਾਂ ਵਾਸਤੇ ਅੰਨ ਉਗਾਇਆ ਗਿਆ? ਇਹ ਅੰਨ ਜਿਹੜਾ ਹੈ ਇਹ ਆਉਣ ਵਾਲੇ ਲੋੜਵੰਦਾਂ ਜਗਿਆਸੂ ਪੁਰਸ਼ਾਂ ਦੇ ਮੂੰਹ ਵਿੱਚ ਪਵੇ। ਕਰਤਾਰਪੁਰ ਧਰਮਸਾਲ ਬਣਾ ਕੇ ਜਿੱਥੇ ਸ਼ਾਮ ਨੂੰ ਪਾਠ ਹੁੰਦਾ ਹੈ, ਸਵੇਰੇ ਪਾਠ ਹੁੰਦਾ ਹੈ, ਬਾਣੀ ਪੜ੍ਹੀ ਜਾਂਦੀ ਹੈ, ਔਰ ਚਰਚਾ ਸਦਾ ਅਨਹਦ ਸ਼ਬਦ ਉੱਠੇ ਤੁਨਕਾਰਾ, ਦਿਨ ਰਾਤ ਸ਼ਬਦ ਦੀ ਵਿਚਾਰ ਹੁੰਦੀ ਹੈ, ਚਰਚਾ ਉੱਠਦੀ ਹੈ, ਉੱਥੇ ਨਾ ਨਾਲ ਹੀ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੰਨ ਪੈਦਾ ਕਰਦੇ ਨੇ, ਅਤੇ ਕਰਕੇ ਅੰਨ ਪੈਦਾ ਨਾ ਸਾਰਿਆਂ ਦਾ ਪੇਟ ਵੀ ਭਰਦੇ ਨੇ। ਪਹਿਲਾਂ ਰੱਜ ਕੇ ਛਕੋ ਅਤੇ ਫਿਰ ਆਓ ਆਪਾਂ ਸਾਰੇ ਧਰਮਸ਼ਾਲ ਵਿੱਚ ਬੈਠ ਕੇ ਸੱਤ ਦੀ ਵਿਚਾਰ ਕਰੀਏ, ਹੁਣ ਇਹ ਲੰਗਰ ਵੀ ਤੁਸੀਂ ਛਕੋ। ਸਤਿਗੁਰੂ ਕਹਿੰਦੇ ਨੇ ਆਓ ਆਓ, ਤੁਹਾਨੂੰ ਰਜਾ ਦਈਏ, ਤੁਹਾਡਾ ਮਨ ਵੀ ਰੱਜ ਜਾਏ, ਤੁਹਾਡਾ ਤਨ ਵੀ ਰੱਜ ਜਾਏ। ਕਿਵੇਂ ਮਨ ਰੱਜੇਗਾ, ਕਿਵੇਂ ਤਨ ਰੱਜੇਗਾ? ਮਨ ਰੱਜੇਗਾ ਸ਼ਬਦ ਨਾਲ ਜੁੜ ਕੇ, ਅਤੇ ਧਿਆਨ ਰੱਖਿਓ ਜੇ, ਤਨ ਵੀ ਰੱਜੇਗਾ ਜਿਸ ਵੇਲੇ ਸ਼ਬਦ ਨਾਲ ਜੁੜਿਆ ਜਾਏਗਾ। ਸ਼ਬਦ ਨਾਲ ਨਹੀਂ ਜੁੜਿਆ ਜਾਂਦਾ, ਤਨ ਭਟਕਦੇ ਹੀ ਵੇਖੇ ਜਾ ਸਕਦੇ ਨੇ। ਸੁਣ ਮਨ ਤਨ ਤੁਝ ਸੁੱਖ ਦਿਖ ਲਾਵੋ। ਸੁਣੋ ਭਾਈ, ਇਹ ਪਿਆਰਿਓ ਸੁਣੋ, ਮਨ ਨੂੰ ਸੁਖੀ ਕਰਨਾ ਹੈ, ਤਨ ਨੂੰ ਸੁਖੀ ਕਰਨਾ ਹੈ, ਆਨੰਦਿਤ ਕਰਨਾ ਹੈ, ਹਰ ਅਣਕ ਬਿੰਜਣ ਤੁਝ ਭੋਗ ਪਹੁੰਚਾਵੋ। ਵਾਹਿਗੁਰੂ ਜੀ ਦੀ ਸਿਫਤ ਸਲਾਹ ਦਾ ਤੁਹਾਨੂੰ ਭੋਜਨ ਖਵਾਈਏ, ਤੁਸੀਂ ਆਖਿਓ ਜੇ ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਰੱਜ ਗਏ ਬਈ, ਅੱਜ ਰੱਜ ਗਏ ਅਸੀਂ ਵਾਹਿਗੁਰੂ। ਹੁਣ ਇਹਨਾਂ ਵਿਚਾਰਾਂ ਦੀ ਨਾ ਹੋਰ ਵਿਆਖਿਆ ਹਜ਼ੂਰ ਆਪ ਕਿਵੇਂ ਕਰਦੇ ਨੇ, ਆਓ ਆਪਾਂ ਪਿਆਰ ਸਿੱਧ ਸਰਵਣ ਕਰੀਏ। ਵੀਰ ਜੀ ਭਾਈ ਸਾਹਿਬ ਹੋਰਾਂ, ਨੌਜਵਾਨ ਗ੍ਰੰਥੀ ਸਿੰਘ ਜੀ, ਗਿਆਨੀ ਜੀ ਹੋਰੀ, ਭਾਈ ਗੁਰਸੇਵਕ ਸਿੰਘ ਹੋਰਾਂ ਨੂੰ ਮੈਂ ਬੇਨਤੀ ਕਰਦਾ, ਸਾਨੂੰ ਪਿਆਰ ਸਹਿਤ ਸਰਵਣ ਕਰਵਾਓ। ਸਮੂਹ ਗੁਰਸਿੱਖ ਮਾਈ ਭਾਈ ਬਿਰਤੀਆਂ ਇਕਾਗਰ ਕਰਦਿਆਂ ਹੋਏ ਰਸਨਾ ਗੱਜ ਕੇ ਪਵਿੱਤਰ ਕਰੋ। ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ।
ਇਹ ਸ਼ਬਦ, ਪਾਵਨ ਸ਼ਬਦ ਜਿਹੜਾ ਹੈ, ਸਤਿਗੁਰਾਂ ਨੇ ਸੂਹੀ ਰਾਗ ਦੇ ਵਿੱਚ ਗਾਉਣ ਦੇ ਵਾਸਤੇ ਨਾ ਸਾਨੂੰ ਪ੍ਰੇਰਿਤ ਕੀਤਾ। ਗਾਉਣ ਵਾਲੇ ਸੱਜਣ ਜਿਹੜੇ ਨੇ ਇਸ ਗੱਲ ਦਾ, ਸਮੇਂ ਦਾ ਧਿਆਨ ਰੱਖਣ, ਇਸ ਵੇਲੇ ਆਹ ਜਿਹੜਾ ਸਮਾਂ ਹੈ 12 ਵਜੇ ਤੱਕ ਤਕਰੀਬਨ ਸੂਹੀ ਰਾਗ ਦੇ ਗਾਉਣ ਦਾ ਸਮਾਂ ਹੁੰਦਾ ਹੈ। ਸੂਹੀ ਰਾਗ ਵਿੱਚ ਅਗਰ ਸ਼ਬਦ ਨੂੰ ਗਾਇਆ ਜਾਵੇ ਫਿਰ ਕੀ ਬਾਤ ਹੋਵੇ, ਇਵੇਂ ਸਤਿਗੁਰੂ ਬਚਨ ਕਰਦੇ ਨੇ। ਔਰ ਉਚਾਰਨ ਕਰਤਾ ਨੇ ਹਜ਼ੂਰ, ਜਿਨ੍ਹਾਂ ਦਾ ਪਾਵਨ ਸ੍ਰੀ ਮੁਖ ਵਾਕ ਹੈ, ਉਹ ਨੇ ਪੰਚਮ ਪਾਤਸ਼ਾਹ ਗੁਰਦੇਵ ਧੰਨ ਗੁਰੂ ਅਰਜਨ ਸਾਹਿਬ ਜੀ। ਜੀ
ਬੈਕੁੰਠ ਨਗਰ ਜਹਾਂ ਸੰਤ ਵਾਸਾ।
ਹਜ਼ੂਰ ਕਹਿੰਦੇ ਨੇ, ਹੁਣ ਇਹ ਵਿਆਖਿਆ ਗੁਰੂ ਨਾਨਕ ਸਾਹਿਬ ਜੀ ਦੀ ਹੈ, ਗੁਰੂ ਸਿਧਾਂਤ ਦੀ ਵਿਆਖਿਆ ਹੈ। ਲੋਕ ਜਾਣਾ ਚਾਹੁੰਦੇ ਸਨ ਬੈਕੁੰਠ ਦੇ ਵਿੱਚ, ਲੋਕ ਜਾਣਾ ਚਾਹੁੰਦੇ ਸਨ ਸ਼ਿਵਪੁਰੀ ਦੇ ਵਿੱਚ, ਐਸੇ ਸੁਪਨੇ ਦਿੱਤੇ ਗਏ ਉਹਨਾਂ ਨੂੰ। ਲੋਕ ਜਾਣਾ ਚਾਹੁੰਦੇ ਸਨ ਬ੍ਰਹਮਪੁਰੀ ਦੇ ਵਿੱਚ, ਲੇਕਿਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਹੁਣ ਨਾ ਬ੍ਰਹਮਪੁਰੀ ਵਿੱਚ, ਸ਼ਿਵਪੁਰੀ ਵਿੱਚ, ਵਿਸ਼ਨਪੁਰੀ ਵਿੱਚ ਉਹੀ ਜਾਣਗੇ ਨਾ ਜਿਹੜੇ ਬ੍ਰਹਮ ਦੇ, ਵਿਸ਼ਨ ਦੇ, ਸ਼ਿਵ ਦੇ ਗੁਣ ਗਾਉਣਗੇ। ਇਵੇਂ ਗੱਲ ਹੋਵੇਗੀ ਨਾ, ਅਤੇ ਬ੍ਰਹਮ ਦੇ, ਵਿਸ਼ਨ ਦੇ, ਸ਼ਿਵ ਦੇ ਜਿਹੜੇ ਗੁਣ ਨੇ ਉਹ ਜਨ ਸਧਾਰਨ ਤਾਂ ਗਾ ਨਹੀਂ ਸਕਦੇ। ਜਨ ਸਧਾਰਨ ਦਾ ਤਾਂ ਵੱਡਾ ਤਬਕਾ ਧਰਮ ਸਥਾਨ ਦੀਆਂ ਪੌੜੀਆਂ ਨਹੀਂ ਚੜ੍ਹ ਸਕਦਾ। ਇਹ ਕਦੋਂ ਗਏ ਵਿਸ਼ਨਪੁਰੀ ਦੇ ਵਿੱਚ, ਕਦੋਂ ਗਏ ਬੈਕੁੰਠ ਦੇ ਵਿੱਚ? ਬੈਕੁੰਠ ਆਖਿਆ ਜਾਂਦਾ ਜਿੱਥੇ ਵਿਸ਼ਨ ਜੀ ਦਾ ਨਿਵਾਸ ਹੈ। ਔਰ ਹਜ਼ੂਰ ਕਹਿਣ ਲੱਗੇ ਬਸ ਤੁਸੀਂ ਧਿਆਨ ਰੱਖੋ ਜਿੱਥੇ ਇਹ ਲੋਕ ਸਾਧਨਾ ਕਰਨ ਵਾਲੇ ਕਦੀ ਭੁੱਖੇ ਰਹਿ ਕੇ ਸਾਧਨਾ ਕਰਦੇ ਨੇ, ਠੰਡੇ ਪਾਣੀਆਂ ਵਿੱਚ ਰਹਿ ਕੇ ਸਾਧਨਾ ਕਰਦੇ ਨੇ, ਨੰਗੇ ਬਹਿ ਕੇ ਸਾਧਨਾ ਕਰਦੇ ਨੇ, ਹੈਂ ਮੈਲ ਨਾ ਧੋਵਹੀਂ ਅਣ ਧੋਤੇ ਅਣ ਨਹਾਤੇ ਤੁਰਿਆਂ ਤੁਰੇ ਤੁਰਦੇ ਰਹਿੰਦੇ ਨੇ ਵੀ ਅਸੀਂ ਇਸ ਤਰ੍ਹਾਂ ਸ਼ਾਇਦ ਵਿਸ਼ਨਪੁਰੀ ਵਿੱਚ ਬੈਕੁੰਠ ਵਿੱਚ ਚਲੇ ਜਾਈਏ। ਹਜ਼ੂਰ ਕਹਿਣ ਲੱਗੇ ਆਓ ਤੁਹਾਨੂੰ ਸਾਰਿਆਂ ਨੂੰ ਬੈਕੁੰਠ ਵਿੱਚ ਲੈ ਚਲੀਏ, ਆ ਜਾਓ ਆਓ ਤੁਹਾਨੂੰ ਸਾਰਿਆਂ ਨੂੰ ਲੈ ਚਲੀਏ। ਹੁਣ ਕਿਹੜੇ ਬੈਕੁੰਠ ਵਿੱਚ? ਵਿਸ਼ਨ ਦੇ ਬੈਕੁੰਠ ਵਿੱਚ, ਵਿਸ਼ਨਪੁਰੀ ਵਿੱਚ। ਕਹਿਣ ਲੱਗੇ ਨਹੀਂ, ਜਿਸ ਨੇ ਵਿਸ਼ਨ ਨੂੰ ਪੈਦਾ ਕੀਤਾ ਹੈ, ਵਾਹਿਗੁਰੂ, ਜਿਸ ਨੇ ਸ਼ਿਵ ਨੂੰ ਪੈਦਾ ਕੀਤਾ ਹੈ, ਜਿਸ ਨੇ ਬ੍ਰਹਮ ਨੂੰ ਪੈਦਾ ਕੀਤਾ ਹੈ, ਜਿੱਥੇ ਉਹ ਨਿਵਾਸ ਰੱਖਦਾ ਹੈ ਨਾ, ਆਓ ਤੁਹਾਨੂੰ ਸਾਰਿਆਂ ਨੂੰ ਉੱਥੇ ਲੈ ਚਲੀਏ। ਇਹ ਗੁਰੂ ਸਿਧਾਂਤ ਹੈ, ਧਿਆਨ ਰੱਖਿਓ ਜੇ। ਔਰ ਇਸ ਸਿਧਾਂਤ ਨੂੰ ਜਿਸ ਵੇਲੇ ਕਦੀ ਬਾਬਾ ਕਬੀਰ ਜੀ ਨੇ ਆਖਿਆ ਸੀ ਨਾ, ਕਹੋ ਕਬੀਰ ਇਹ ਕਹੀਏ ਕਾਹੇ ਸਾਧ ਸੰਗਤ ਬੈਕੁੰਠ ਹੈ ਆਹੇ, ਹਜ਼ੂਰ ਨੇ ਆਖਿਆ ਗੱਲ ਠੀਕ ਆਖੀ ਕਬੀਰ ਜੀ ਨੇ, ਲਿਖ ਲਿਆ। ਮੈਨੂੰ ਤਾਂ ਕਦੀ ਕਦੀ ਨਾ ਇਉਂ ਵੀ ਜਾਪਦਾ ਹੈ, ਸਤਿਗੁਰੂ ਜੀ ਨੇ ਨਾ ਇਸ ਗੱਲ ਨੂੰ ਵੀ ਅਮਲ ਵਿੱਚ ਲਿਆਂਦਾ, ਮੇਰੇ ਨਹੀਂ ਤੇਰੇ ਸੀਨੇ ਮੇਂ ਹੀ ਸਹੀ ਹੋ ਕਹੀਂ ਵੀ ਆਗ ਜਲਣੀ ਚਾਹੀਏ। ਇਹ ਨਾਨਕ ਨੇ ਕਹਿ ਦਿੱਤੀ, ਗੁਰੂ ਨਾਨਕ ਨੇ ਕਹਿ ਦਿੱਤੀ ਤਾਂ ਵੀ ਠੀਕ ਹੈ, ਕਬੀਰ ਨੇ ਕਹਿ ਦਿੱਤੀ ਤਾਂ ਵੀ ਠੀਕ ਹੈ, ਰਵਿਦਾਸ ਜੀ ਨੇ, ਸੈਨ ਜੀ ਨੇ ਕਹਿ ਦਿੱਤੀ ਤਾਂ ਵੀ ਠੀਕ ਹੈ। ਤੁਸੀਂ ਸਾਰੇ ਮਿੱਤਰ ਹੋਣਾ, ਆਓ ਆਪਾਂ ਸਾਰੇ ਰਲ ਕੇ ਬੈਠੀਏ, ਤੁਸਾਂ ਇਹ ਗੱਲ ਆਖੀ ਨਾ, ਉੱਪਰ ਮੋਹਰ ਗੁਰੂ ਨਾਨਕ ਸਾਹਿਬ ਨੇ ਲਗਾ ਦਿੱਤੀ, ਠੀਕ ਆਖੀ ਹੈ ਕਬੀਰ ਜੀ ਨੇ। ਇਹ ਪਿੱਛੇ ਦੇਖਿਓ ਜੀ ਪੰਕਤੀਆਂ ਸੁਣੀਆਂ, ਸੁੰਦਰ ਲਿਖੀਆਂ ਹੋਈਆਂ, ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ। ਹਾਂਜੀ ਭਗਤਾਂ ਮੈਂ ਗਣਿਆ, ਹੁਣ ਨਾਈਆਂ ਨੂੰ ਕਦੀ ਕੋਈ ਦਲੀਜਾਂ ਚੜ੍ਹਨ ਦਿੰਦਾ ਹੁੰਦਾ ਸੀ? ਵਾਹਿਗੁਰੂ। ਰਵਿਦਾਸਕੀਆਂ ਨੂੰ ਕਦੀ ਕੋਈ ਦਲੀਜਾਂ ਚੜ੍ਹਨ ਦਿੰਦਾ ਹੁੰਦਾ ਸੀ? ਕਬੀਰ ਜੀ, ਨਾਮਦੇਵ ਜੀ, ਇਹਨਾਂ ਸੱਜਣਾਂ ਨਾਲ ਪਿਆਰ ਕਰਨ ਵਾਲਿਆਂ ਨੂੰ ਜਾਂ ਇਹਨਾਂ ਦੇ ਖਾਨਦਾਨ ਵਾਲਿਆਂ ਨੂੰ ਕੋਈ ਦਲੀਜ਼ਾਂ ਚੜ੍ਹਨ ਦਿੰਦਾ ਸੀ? ਮੈਂ ਹੱਥ ਜੋੜ ਕੇ ਆਖਦਾ ਭੈ ਦੇ ਵਿੱਚ, ਇਹਨਾਂ ਨੂੰ ਭਗਤ, ਇਹਨਾਂ ਨੂੰ ਪਿਆਰ ਕਰਨ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮੰਨਿਆ, ਇਸ ਲਈ ਇਹਨਾਂ ਦੇ ਨਾਂ ਦੇ ਨਾਲ ਭਗਤ ਸ਼ਬਦ ਲਗਾ ਦਿੱਤਾ, ਪਿਆਰ ਕਰਨ ਵਾਲਾ। ਸੈਣ ਜੀ ਨੂੰ ਬ੍ਰਾਹਮਣਵਾਦੀਆਂ ਨੇ, ਵਿਪਰਵਾਦੀਆਂ ਨੇ ਭਗਤ ਨਹੀਂ ਆਖਿਆ, ਕਾਹਨੂੰ ਆਖਣਾ ਸੀ? ਉਹ ਕਿਵੇਂ ਆਖ ਸਕਦੇ ਸਨ? ਉਹ ਤਾਂ ਸਮਝਦੇ ਸਨ ਇਹ ਅਦਾਰੇਦਾਰੀ ਸਾਰੀ ਸਾਡੀ ਹੈ, ਇਹ ਠੇਕੇਦਾਰੀ ਸਾਡੀ ਹੈ, ਇਹ ਲੋਕ ਭਗਤ ਕਿਵੇਂ ਹੋ ਸਕਦੇ ਨੇ, ਭਗਤੀ ਕਿਵੇਂ ਕਰ ਸਕਦੇ ਨੇ? ਨਾਮਦੇਵ ਜੀ ਦਾ ਪ੍ਰਕਾਸ਼ ਪਰਸੋਂ, ਤੁਸਾਂ ਨੇ ਇੱਥੇ ਖੂਬ ਦਿਨਾਂ ਨੂੰ ਵਿਚਾਰਿਆ ਹੋਵੇਗਾ, ਦਿਹਾੜੇ ਨੂੰ ਵਿਚਾਰਿਆ ਹੋਵੇਗਾ, ਜਦੋਂ ਕਹਿੰਦੇ ਨੇ ਹਸਤ ਖੇਲਤ ਤੇਰੇ ਦੇਹੋਰੇ ਆਇਆ, ਭਗਤੀ ਕਰਤ ਨਾਮਾ ਪਕਰ ਉਠਾਇਆ, ਹੀਨੜੀ ਜਾਤ ਮੇਰੀ ਜਾਤ ਮੇਰਾ ਆਇਆ, ਛੀਪੇ ਕੇ ਜਨਮ ਕਾਹੇ ਕੋ ਆਇਆ, ਲੈ ਕਮਲੀ ਚੱਲਿਓ ਪਲਟਾਏ, ਦਿਓਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰਗਨ ਉਚਰੈ, ਭਗਤ ਜਨਾ ਕੋ ਦੇਹੋਰਾ ਫਿਰੈ। ਜਿਸ ਨੇ ਫਿਰਿਆ ਹੋਇਆ ਦਿਓਰਾ ਵੇਖਣਾ ਹੋਵੇ ਨਾ, ਜਾ ਕੇ ਦੇਖਿਓ ਜੀ ਮੈਂ ਦੇਖ ਕੇ ਆਇਆ 2 ਸਾਲ ਪਹਿਲਾਂ, ਔਰ ਦਿਓਰਾ ਮਾੜਾ ਮੋਟਾ ਨਹੀਂ, 100 ਫੁੱਟ ਉੱਚਾ, ਘੱਟੋ ਘੱਟ 100 ਫੁੱਟ ਉੱਚਾ, ਔਰ ਉਹ ਇੱਟਾਂ ਜੋੜ ਕੇ ਨਹੀਂ ਬਣਾਇਆ ਹੋਇਆ, ਚਿਣਿਆ ਹੋਇਆ ਨਹੀਂ ਹੈ, ਉਹ ਪੱਥਰ ਨੂੰ ਪਹਾੜ ਨੂੰ ਕੱਟ ਕੱਟ ਕੇ ਤਰਾਸ਼ ਤਰਾਸ਼ ਕੇ ਬਣਾਇਆ ਹੋਇਆ ਪਾਂਡਵਾਂ ਦੇ ਵੇਲੇ ਦਾ। ਵਾਹ ਵਾਹ। ਨਾਮਦੇਵ ਜੀ ਨੂੰ ਅਧਿਕਾਰ ਨਹੀਂ ਸੀ ਬਾਹਰ ਦਲੀਜ਼ਾਂ 'ਤੇ ਖਲੋ ਕੇ ਵੀ ਵਾਹਿਗੁਰੂ ਜੀ ਦੀ ਅਸਲੀ ਸਿਫਤ ਸਲਾਹ ਕਰ ਸਕਣ, ਪੰਡਿਆਂ ਨੂੰ ਨਹੀਂ ਪ੍ਰਵਾਨ ਹੋਇਆ ਅਤੇ ਧੱਕ ਦਿੱਤਾ ਇਹਨੂੰ ਪਰਾਂ ਕਰਦੇ ਹੋ, ਪਰਾਂ ਕਿੱਥੇ ਕਰਨ, ਜਾ ਕੇ ਪਿਛਲੇ ਪਾਸੇ ਆ ਕੇ ਨਾ ਬੈਠ ਗਏ, ਔਰ ਜਿਉਂ ਜਿਉਂ ਨਾਮਾ ਹਰਗਨੀ ਉਚਰੇ, ਭਗਤ ਜਨਾ ਕਿਉਂ ਦੇਹੋਰਾ ਫਿਰ ਹੈ। ਜਿਹੜਾ ਮੇਨ ਗੇਟ ਅਗਲੇ ਪਾਸੇ ਹੈ, ਲੇਕਿਨ ਸਾਰੇ ਦਾ ਸਾਰਾ ਮੰਦਰ ਜਿਹੜਾ ਸੀ ਨਾ ਟਰਨ ਹੋ ਗਿਆ, ਬਿਲਕੁਲ ਹੀ ਰੁੱਖ ਇਸ ਪਾਸੇ ਹੋ ਗਿਆ ਜਿੱਧਰ ਕਬੀਰ ਜੀ ਬੈਠੇ, ਨਾਮਦੇਵ ਜੀ ਬੈਠੇ ਹੋਏ ਸਨ। ਹਜ਼ੂਰ ਨੇ ਆਖਿਆ ਜੇ ਬੈਕੁੰਠ ਵਿੱਚ ਜਾਣਾ ਹੋਵੇ, ਵਿਸ਼ਨ ਜੀ ਦੇ ਦਰਸ਼ਨ ਕਰਨਾ ਹੋਣ, ਵਿਸ਼ਨਪੁਰੀ ਵਿੱਚ ਤੁਸਾਂ ਨੇ ਰਹਿਣਾ ਹੋਵੇ, ਕਹਿਣ ਲੱਗੇ ਹੋਰ ਕੁਝ ਕਿਸੇ ਚੱਕਰ ਵਿੱਚ ਨਾ ਪੈ ਜਾਇਓ, ਜੇ ਆਇਓ ਆਪਾਂ ਸੰਗਤ ਵਿੱਚ ਬੈਠੀਏ, ਇਹੀ ਸਭ ਤੋਂ ਵੱਡਾ ਬੈਕੁੰਠ ਹੈ, ਇਹੀ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾ, ਅਰ ਜਨ ਸਧਾਰਨ ਨੂੰ ਪ੍ਰਾਪਤ ਨਹੀਂ ਹੁੰਦੀ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਸੰਤਾਂ ਵਿੱਚ ਆ ਕੇ ਬੈਠੋ, ਇਹਨਾਂ ਸੰਤਾਂ ਵਿੱਚ। ਕਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਪਿਆਰ ਦੇ ਨਾਲ, ਜਦੋਂ ਸਿੱਧਾਂ ਨੂੰ ਮਿਲਣ ਵਾਸਤੇ ਗਏ, ਕੀ ਬਚਨ ਹੋਏ ਹੁਣ ਕੋਈ ਹੋਰ ਨਹੀਂ ਜਾਣ ਸਕਦਾ। ਗੁਰੂ ਨਾਨਕ ਸਾਹਿਬ ਨੇ ਆਪਣੀ ਕਲਮ ਨਾਲ ਆਖਿਆ, ਸਿੱਧ ਸਭਾ ਕਰ ਆਸਣ ਬੈਠੇ, ਆਸਣ ਲਗਾ ਕੇ ਚੌਂਕੜੇ ਲਗਾ ਕੇ ਬੈਠੇ ਹੋਏ ਨੇ। ਸਿੱਧ ਸਭਾ, ਵਾਹਿਗੁਰੂ ਜੀ ਦੀ ਪਿਆਰ ਵਾਲੀ ਸਭਾ, ਸੰਤ ਸਭਾ, ਜੈਕਾਰੋ। ਇਹ ਜਿਹੜੀ ਸੰਤਾਂ ਦੀ ਸਭਾ ਹੈ ਨਾ, ਜਿੱਥੇ ਜੈਕਾਰ ਹੋ ਰਿਹਾ ਹੈ, ਮੈਂ ਵੀ ਇਸ ਦੀ ਜੈਕਾਰ ਕਰਦਾ। ਤਿਸ ਆਗੇ ਅਰਦਾਸ ਹਮਾਰੀ, ਸੱਚਾ ਅਪਰ ਅਪਾਰ। ਵਾਹਿਗੁਰੂ ਜਿਹੜੇ ਕਰਤਾਰ ਨਾਲ ਜੁੜੇ ਬੈਠੇ ਨੇ, ਵਾਹਿਗੁਰੂ ਜੀ ਦੇ ਨਾਲ ਜੁੜੇ ਬੈਠੇ ਨੇ, ਇਹ ਸੰਤ ਸਭਾ ਹੈ। ਔਰ ਇਹ ਬੈਕੁੰਠ ਹੈ। ਮੈਂ ਕਈ ਵਾਰ ਬੇਨਤੀ ਕਰਿਆ ਕਰਦਾ ਅਤੇ ਅੱਜ ਵੀ ਮੈਂ ਦੁਹਰਾਉਂਦਾ, ਟੈਲੀਵਿਜ਼ਨ ਦੇ ਰਾਹੀਂ, ਇੱਥੇ ਭਾਵੇਂ PTC ਹੈ ਅਤੇ ਹੋਰ ਚੈਨਲਸ ਨੇ, ਦੂਰ ਦੁਰਾਡੇ ਪ੍ਰਦੇਸ਼ਾਂ ਵਿੱਚ ਘਰਾਂ ਵਿੱਚ ਬੈਠੀਆਂ ਹੋਈਆਂ ਸੰਗਤਾਂ ਬੈਠੀਆਂ ਲਾਭ ਲੈਂਦੀਆਂ ਨੇ। ਇਹ ਠੀਕ ਹੈ, ਜਿਹੜੇ ਚੱਲ ਕੇ ਨਹੀਂ ਆ ਸਕਦੇ, ਕਿਸੇ ਵੀ ਕਾਰਨ ਨਹੀਂ ਚੱਲ ਕੇ ਆ ਸਕਦੇ, ਸਰੀਰ ਸਾਧਨ ਨਹੀਂ, ਸਮਾਂ ਨਹੀਂ ਹੈ, ਜਾਂ ਹੋਰ ਸਾਧਨ ਨਹੀਂ ਹੈਣ, ਨਹੀਂ ਆ ਸਕਦੇ, ਉਹ ਠੀਕ ਹੈ, ਘਰ ਬੈਠੇ ਆਨੰਦ ਲੈ ਲੈਣ। ਪਰ ਜਿਹੜੇ ਬਈ ਚੱਲ ਫਿਰ ਸਕਦੇ ਨੇ, ਜਿਨ੍ਹਾਂ ਕੋਲ ਸਮਾਂ ਹੈਗਾ, ਜਿਨ੍ਹਾਂ ਦੇ ਕੋਲ ਸਾਧਨ ਹੈਗੇ ਨੇ, ਉਹ ਸੰਗਤ ਵਿੱਚ ਜ਼ਰੂਰ ਚੱਲ ਕੇ ਆਉਣ, ਜ਼ਰੂਰ। ਇਹ ਜਿਹੜੀ ਜੈਕਾਰ ਵਾਲੀ ਗੱਲ ਹੈ ਨਾ, ਇਹ ਪੱਕੀ ਸੰਗਤ ਹੈ, ਇਹ ਬੜੀ ਸੰਗਤ ਹੈ, ਇਹ ਛੋਟੀ ਸੰਗਤ ਹੈ, ਜਿਹੜੀਆਂ ਗੁਰੂ ਨਾਨਕ ਨੇ ਸੰਗਤਾਂ ਵਧੀਆਂ ਸਨ ਸੱਚੇ ਪਾਤਸ਼ਾਹ ਜੀ ਨੇ, ਜਿਹੜਾ ਇਹਨਾਂ ਸੰਗਤਾਂ ਵਿੱਚ ਆ ਕੇ ਬੈਠੇਗਾ ਨਾ, ਗੁਰੂ ਨਾਨਕ ਜੈਕਾਰ ਉਹਨਾਂ ਦੀ ਹੀ ਕਰਦੇ ਨੇ। ਸੰਤ ਸਭਾ ਜੈਕਾਰੋ, ਅਰ ਤਿਸ ਆਗੇ ਅਰਦਾਸ ਹਮਾਰੀ। ਅੱਗੇ ਕੀ ਆਖਿਆ, ਬੈਕੁੰਠ ਨਗਰ ਜਹਾਂ ਸੰਤ ਵਾਸਾ,
ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ।
ਕਿਹੜਾ ਬੈਕੁੰਠ ਨਗਰ ਹੈ, ਕਿੱਥੇ ਸੰਤ ਵੱਸਦੇ ਨੇ? ਜਿੱਥੇ ਵਾਹਿਗੁਰੂ ਜੀ ਦੀ, ਰੱਬ ਜੀ ਦੀ, ਸ੍ਰੀ ਅਕਾਲ ਪੁਰਖ ਜੀ ਦੀ, ਪ੍ਰਭੂ ਜੀ ਦੀ ਯਾਦ ਹੈ, ਜਿਨ੍ਹਾਂ ਪਿਆਰਿਆਂ ਦੇ ਹਿਰਦਿਆਂ ਦੇ ਵਿੱਚ ਉਸਦਾ ਨਿਵਾਸ ਹੈ।
ਸੁਣ ਮਨ ਤਨ ਤੁਜ ਸੁਖ ਦਿਖ ਲਾਵੋ।
ਸੁਣ ਭਾਈ, ਮੈਂ ਤੈਨੂੰ ਮਨ ਨੂੰ ਸੁਖੀ ਕਰਨ ਵਾਲਾ, ਤਨ ਨੂੰ ਸੁਖੀ ਕਰਨ ਵਾਲਾ, ਤੈਨੂੰ ਮੈਂ ਮਾਰਗ ਦੱਸਦਾ, ਤੈਨੂੰ ਵਿਖਾਉਂਦਾ।
ਹਰ ਅਨਿਕ ਬਿੰਜਨ ਤੁਝ ਭੋਗ ਪਹੁੰਚਾਵੋ।
ਇਸ ਤਰ੍ਹਾਂ ਚੜਦਿਆਂ ਹੋਇਆਂ ਤੈਨੂੰ ਮੈਂ ਅਨੇਕ ਪਦਾਰਥਾਂ ਦੇ ਸਵਾਦ ਮੈਂ ਤੈਨੂੰ ਦਿੰਦਾ, ਤੇ ਤੂੰ ਰੱਜ ਕੇ ਪਿਆਰ ਦੇ ਨਾਲ ਚਟਖਾਰੇ ਲੈ ਕੇ ਛੱਕ, ਆਨੰਦ ਮਾਣ।
ਰਹਾਓ ਅੰਮ੍ਰਿਤ ਨਾਮ ਪੁੰਚ ਮਨ ਮਾਹੀ।
ਕੁਛ ਹੋਰ ਨਹੀਂ, ਇੱਥੇ ਪ੍ਰਸ਼ਾਦਾ ਮੈਂ ਤੈਨੂੰ ਪਰੋਸ ਕੇ ਦੇਣਾ। ਪ੍ਰਸ਼ਾਦਾ ਛਕਣ ਵਾਲੀ ਗੱਲ ਗੁਰੂ ਰਾਮਦਾਸ ਦੇ ਲੰਗਰ ਵਿੱਚ ਹੈ, ਉੱਥੇ ਤੂੰ ਉਹ ਜਾ ਕੇ ਛਕ, ਇੱਥੇ ਤੂੰ ਇਹ ਭੋਜਨ ਛਕ। ਕਿਹੜਾ? ਵਾਹਿਗੁਰੂ ਜੀ ਦੀ ਸਿਫਤ ਸਲਾਹ ਦਾ ਭੋਜਨ।
ਆਚਰਜ ਸਾਦ ਤਾਂ ਕੇ ਬਰਨੇ ਨਾ ਜਾਹੀ।
ਪਰ ਜਿਸ ਦੇ ਸਵਾਦ ਜਿਹੜੇ ਨੇ ਅਸਚਰਜ ਨੇ, ਵਿਸਮਾਦ ਵਿੱਚ ਲੈ ਜਾਣ ਵਾਲੇ, ਐਸੇ ਜਿਨ੍ਹਾਂ ਦਾ ਜ਼ਿਕਰ ਨਹੀਂ ਕੀਤਾ ਜਾ ਸਕਦਾ।
ਲੋਭ ਮੁਆ ਤ੍ਰਿਸ਼ਨਾ ਬੁਝ ਥਾਕੀ।
ਜਿਹੜਾ ਇਹ ਭੋਜਨ ਛਕਦਾ ਹੈ, ਉਸਦੇ ਅੰਦਰੋਂ ਨਾ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ, ਲੋਭ ਮੁੱਕ ਜਾਂਦਾ ਹੈ। ਹੁਣ ਇਹ ਗੱਲ ਫਿਰ ਸਾਨੂੰ ਸਮਝ ਲੈਣੀ ਚਾਹੀਦੀ ਹੈ ਨਾ, ਬਈ ਪੇਟ ਭਰ ਕੇ ਰੱਜ ਰੱਜ ਕੇ ਭੋਜਨ ਖਾਂਦਿਆਂ ਹੋਇਆਂ ਵੀ ਹੋਰ ਹੋਰ ਖਾਣ 'ਤੇ ਦਿਲ ਕਰਦਾ ਹੈ, ਹੋਰ ਹੋਰ ਪਦਾਰਥ ਇਕੱਠੇ ਕਰਨ 'ਤੇ ਦਿਲ ਕਰਦਾ ਹੈ। ਇਹ ਤਦ ਤੱਕ ਕਰਦਾ ਹੈ ਜਦ ਤੱਕ ਅਸੀਂ ਸ਼ਬਦ ਦਾ ਭੋਜਨ ਨਹੀਂ ਖਾਂਦੇ। ਜਿਨ੍ਹਾਂ ਨੇ ਖਾਧਾ, ਉਹਨਾਂ ਦਾ ਲੋਭ ਮੂਆ ਤ੍ਰਿਸ਼ਨਾ ਬੁਝ ਥਾਕੀ।
ਪਾਰ ਬ੍ਰਹਮ ਕੀ ਸਰਣ ਜਨ ਤਾਕੀ।
ਜਿਨ੍ਹਾਂ ਨੇ ਪਰਮੇਸ਼ਰ ਦੀ ਸ਼ਰਨ ਕੇਵਲ ਲੈ ਲਈ।
ਜਨਮ ਜਨਮ ਕੇ ਪੈ ਮੋਹ ਨਿਵਾਰੇ।
ਔਰ ਇੱਥੇ ਹੀ ਗੱਲ ਨਹੀਂ ਮੁੱਕਦੀ, ਜਨਮਾਂ ਜਨਮਾਂਤਰਾਂ ਦੇ ਭੈ ਉਹਨਾਂ ਦੇ ਜਿਹੜੇ ਸੰਸਾਰ ਨਾਲ ਮੋਹ ਕਰਕੇ, ਸਰੀਰ ਨਾਲ ਮੋਹ ਕਰਕੇ ਪੈਦਾ ਹੁੰਦੇ ਨੇ, ਉਹ ਨਿਵਰ ਜਾਂਦੇ ਨੇ, ਦੂਰ ਹੋ ਜਾਂਦੇ ਨੇ।
ਨਾਨਕ ਦਾਸ ਪ੍ਰਭ ਕਿਰਪਾ ਧਾਰੇ।
ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ, ਪ੍ਰਭੂ ਜੀ ਕਿਰਪਾ ਕਰਦੇ ਨੇ, ਉਹਨਾਂ ਦੇ ਜਨਮ ਜਨਮ ਕੇ ਭੈ ਮੋਹ ਨਿਵਾਰੇ, ਕਿਨ੍ਹਾਂ ਦੇ ਨਿਵਰ ਜਾਂਦੇ ਨੇ ਜਿਹੜੇ ਸ਼ਬਦ ਦਾ ਭੋਜਨ ਖਾਂਦੇ ਨੇ। ਲੰਗਰ ਦਾ ਭੋਜਨ ਵੀ ਛਕੋ, ਇਹੀ ਸ਼ਬਦ ਅਸੀਂ ਵਰਤਿਆ ਕਰਦੇ ਹਾਂ। ਵਧੇਰੇ ਵਿਚਾਰਾਂ ਆਪਾਂ ਭਲਕੇ ਕਰਨ ਦਾ ਯਤਨ ਕਰਾਂਗੇ। ਗੁਰੂ ਪਾਤਸ਼ਾਹ ਕਿਰਪਾ ਕਰਨ। ਮੈਂ ਯੂਟਾ ਗਿਆ ਪਿਛਲੇ ਮਹੀਨੇ, ਉੱਥੇ ਕਾਨਫਰੰਸ ਸੀ ਵਰਲਡ ਰਿਲੀਜਨਸ ਪਾਰਲੀਮੈਂਟ ਦੀ, ਇੱਥੋਂ ਵੀ ਬਹੁਤ ਸਾਰੇ ਸਿਆਣੇ ਸੱਜਣ ਗਏ। ਤਕਰੀਬਨ 360 ਤੋਂ ਵੱਧ ਧਰਮ ਰਜਿਸਟਰ ਹੋਏ, ਐਸੇ ਮੁਖੀ ਸੱਜਣਾਂ ਨੇ ਮੈਨੂੰ ਦੱਸਿਆ। ਬਕਾਇਦਾ ਡੈਕਲੇਰੇਸ਼ਨ ਹੈ ਉਹਨਾਂ ਦੀ। ਲੇਕਿਨ ਨਾ, ਉਹਨਾਂ 360 ਧਰਮਾਂ ਦੇ ਵਿੱਚੋਂ ਕੇਵਲ ਇੱਕ ਸਿੱਖ ਧਰਮ ਹੈ, ਸਿੱਖ ਧਰਮ ਵਾਲੇ ਗਏ ਨੇ। 10,000 ਬੰਦਾ ਇੱਕ ਦਿਨ ਵਿੱਚ ਬੈਠ ਕੇ ਲੰਗਰ ਛਕ ਰਿਹਾ ਹੈ, 10,000। ਔਰ ਜਦੋਂ ਫਿਰ ਅਸੀਂ ਮਿਲਦੇ ਸਨ, ਭਾਵੇਂ ਕੋਈ ਕਾਲਾ ਸੀ ਅਤੇ ਭਾਵੇਂ ਕੋਈ ਗੋਰਾ ਸੀ ਅਤੇ ਭਾਵੇਂ ਕੋਈ ਹੋਰ ਸੀ ਅਤੇ ਭਾਵੇਂ ਕਿਸੇ ਦੀ ਕੋਈ ਬੋਲੀ ਸੀ ਅਤੇ ਕਿਸੇ ਦੀ ਕੋਈ ਬੋਲੀ ਸੀ, ਉਹ ਇੱਕ ਹੀ ਗੱਲ ਆਖਦਾ ਸੀ, ਕਹਿੰਦਾ, ਮਿਸਟਰ ਸਿੰਘ ਥੈਂਕ ਯੂ ਵੈਰੀ ਮੱਚ ਫਾਰ ਯੂਅਰ ਲੰਗਰ, ਮਿਸਟਰ ਸਿੰਘ ਥੈਂਕਸ ਫਾਰ ਲੰਗਰ। ਅਤੇ ਫਿਰ ਕਈ ਵਿੱਚੋਂ ਨਾ ਸੈਮੀਨਾਰਾਂ ਵਿੱਚ ਆ ਕੇ ਬੈਠਦੇ ਸਨ, ਆਹ ਜਿਹੜੇ ਤੁਸੀਂ ਨਾ ਪ੍ਰਸ਼ਾਦੇ ਦਾ ਲੰਗਰ ਲਾਉਣ ਵਾਲੇ ਹੋ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀ ਲਿਖਿਆ ਹੈ, ਸਾਨੂੰ ਇਹ ਲੰਗਰ ਵੀ ਛਕਾਓ, ਸਾਨੂੰ ਦੱਸੋ ਗੁਰੂ ਨਾਨਕ ਕੀ ਆਖਦੇ ਨੇ। ਕਿਉਂਕਿ ਅਸਲ ਵਿੱਚ ਨਾ ਤ੍ਰਿਪਤੀ ਉਦੋਂ ਹੁੰਦੀ ਹੈ ਜਿਸ ਵੇਲੇ ਅਸੀਂ ਨਾ ਗੁਰੂ ਨਾਨਕ ਦੇ ਕੋਲ ਬੈਠ ਕੇ ਸ਼ਬਦ ਦਾ ਲੰਗਰ ਛਕਦੇ ਹਾਂ। ਔਰ ਹਜ਼ੂਰ ਨੇ ਆਖਿਆ, ਇਹ ਉਹ ਲੰਗਰ ਛਕਦੇ ਨੇ ਜਿਨ੍ਹਾਂ ਦੇ ਉੱਪਰ ਕਰਤਾਰ ਕਿਰਪਾ ਕਰਦਾ, ਅਤੇ ਜਿਹੜੇ ਛਕ ਲੈਂਦੇ ਨੇ ਜਨਮ ਜਨਮ ਕੇ ਭੈ ਮੋਹ ਨਿਵਾਰੇ, ਜਨਮਾਂ ਜਨਮਾਂਤਰਾਂ ਦੇ ਭੈ ਅਤੇ ਮੋਹ ਦੂਰ ਹੋ ਜਾਂਦੇ ਨੇ। ਅੰਤ ਵਿੱਚ ਆਪਾਂ ਫਿਰ ਪੰਕਤੀਆਂ ਦੁਹਰਾਈਏ, ਸਮਾਪਤੀ ਕਰੀਏ ਜੀ, ਬਾਕੀ ਵਿਚਾਰਾਂ ਫਿਰ।
ਜਨਮ ਜਨਮ ਕੇ ਭੈ ਮੋਹ ਨਿਵਾਰੇ, ਨਾਨਕ ਦਾਸ ਪ੍ਰਭ ਕਿਰਪਾ ਧਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।